कथा नरारी रे आवे ना जावे ना कबहू मरते पार ब्रह्म संगारी रे। जो वाहिगुरु नूं पागे उन्हां दीआं कथावां ते साडे लोकां दीआं कथावां रलिया नहीं करदीआं। साडा रुख संसार वल है। असीं काल दे पटे दे उत्ते लिखे हुए हां। उन्हां दा रुख काल वल है जिस थान के उत्ते ना मौत ना दुख ना कोई तकलीफ पहुँच ही नहीं सकया करना। सो ऐसिया जो कथावां है सानू दुखी संसार में जो तृष्णा की अग विच जल बल रहे बैर विरोध की अग दे विच जल रहे शांति नहीं आ रही थोड़ी जी देर वास्ते भी जदों असी ऐसे वाहिगुरू के प्यारियां दियां कथावां मन चित ला के सरवण करांगे तो साडे वास्ते भी रस्ता खुल जाया करदा। पता नहीं है वाहिगुरू जी ने किस किस नूं भेजिया है ते उन्हें कदों जागना है ते कदों उसने बहुत बड़ा बन के बड़ी भारी जिम्मेवारी सामनी है कोई नहीं कह सकता क्योंकि कालपुरख की नेत ऐसी है। जिन्हें भी बड़े बड़े महापुरश होए ने भावें उन्होंने पहला ही कमाइया की पिछले जन्मों के अंदर पर जब तक जाग नहीं लग्या कोई पूर्ण पुरश मिलया नहीं है उन्नी देर तक वह दुध का दुध बने रहे तो जिस बार जाग लग्या फिर मक्खण के रूप से घ्यो के रूप से प्रगट होए। इस तरह के नाल संसार के अंदर इस प्रकृति के अंदर छोटिया रूहां भी आदियाँ बड़िया भी आदियाँ ਵੱਡੀਆਂ ਨੂੰ ਕਿੰਨੀ ਦੇਰ ਤੱਕ ਮਹਾਰਾਜ ਗੁਪਤ ਰੱਖਦੇ ਨੇ ਕਦੋਂ ਉਹਨਾਂ ਨੂੰ ਮਿਲਾਪ ਕਰਾਉਂਦੇ ਨੇ ਇਹ ਸਾਰਾ ਹੱਥ ਜਿੰਨਾ ਵੀ ਪ੍ਰੋਗਰਾਮ ਹੈ ਅਕਾਲ ਪੁਰਖ ਦੇ ਹੱਥ ਹੈ ਮਨੁੱਖ ਦੇ ਹੱਥ ਨੇ। ਇਸ ਤਰ੍ਹਾਂ ਹਰ ਕੇ ਸੇਵਕ ਜੋ ਹਰ ਪਾਏ ਤਿਨਕੀ ਕਥਾ ਨਰਾਰੀ ਰੇ, ਨਿਆਰੀਆਂ ਕਥਾਵਾਂ ਨੇ। ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਆਪ ਗੁਰਿਆਈ ਵਿੱਚ ਗੁਰਿਆਈ ਪ੍ਰਾਪਤ ਨਹੀਂ ਸੀ ਕੀਤੀ, ਉਸ ਵੇਲੇ ਹੈਰਾਨ ਹੋਈਦਾ ਕਿ ਕਿਸ ਅਵਸਥਾ ਵਿੱਚ ਸਨ। ਇਹ ਗੋਇੰਦਾ ਭਾਈ ਇਹਨੂੰ ਦੱਸ, ਉਸ ਵੇਲੇ ਕੋਈ ਵੀ ਅੰਦਾਜ਼ਾ ਨਹੀਂ ਸੀ ਲਾ ਸਕਦਾ ਬਈ ਕੋਈ ਦਿਨ ਆਵੇਗਾ ਜਿਸ ਵਾਸਤੇ ਇਹ ਅਕਾਲ ਪੁਰਖ ਦਾ ਰੂਪ ਹੋ ਕੇ ਸਾਰੇ ਖੰਡਾਂ ਬ੍ਰਹਮੰਡਾਂ ਦੇ ਮਾਲਕ ਬਣ ਜਾਣਗੇ। ਆਪ ਜੀ ਦਾ ਜਨਮ ਸੰਨ 1504 ਜਾਂ ਸੰਮਤ ਕਹੀਏ ਤਾਂ 1561, ਉਸ ਵੇਲੇ ਮੱਤੇ ਦੀ ਸਰਾਂ ਫਿਰੋਜ਼ਪੁਰ ਤੋਂ ਕੁਛ ਦੂਰ, ਫਰੀਦਕੋਟ ਤੋਂ ਕੁਛ ਦੂਰ ਫਾਸਲੇ 'ਤੇ ਹੈ। ਉਸ ਪਿੰਡ ਦੇ ਅੰਦਰ ਆਪਦਾ ਜਨਮ ਹੋਇਆ ਅਤੇ ਆਪਦੇ ਪਿਤਾ ਜੀ ਭਾਈ ਫੇਰੂ ਜੀ ਬਹੁਤ ਚੰਗੇ ਦੁਕਾਨਦਾਰ ਸਨ, ਪਰ ਇਹਨਾਂ ਦਾ ਜੋ ਪਿਛੋਕੜ ਹੈ ਉਹ ਬਹੁਤ ਦੂਰ ਦਾ ਸੀ, ਇੱਧਰ ਗੁਜਰਾਤ ਦਾ ਸੀ, ਅਤੇ ਇੱਥੇ ਬਿਜ਼ਨਸ ਕਰਦੇ ਕਰਦੇ ਪਹੁੰਚ ਗਏ। ਇੱਥੇ ਆਪ ਨੇ ਵਪਾਰ ਸ਼ੁਰੂ ਕਰਿਆ, ਬਹੁਤ ਚੰਗਾ ਵਪਾਰ ਹੋ ਰਿਹਾ ਸੀ ਅਤੇ ਆਪ ਜੀ ਦੇਵੀ ਦੀ ਭਗਤੀ ਕਰਿਆ ਕਰਦੇ ਸੀ, ਕਿਉਂਕਿ ਭਾਰਤ ਵਰਸ਼ ਦੇ ਅੰਦਰ ਦੇਵੀਆਂ ਦੀ ਦੇਵਤਿਆਂ ਦੀ ਪੂਜਾ ਆਮ ਤੌਰ 'ਤੇ 100% ਆ ਗਈ ਸੀ ਅਤੇ ਅਕਾਲ ਪੁਰਖ ਬਹੁਤ ਦੂਰ ਦੀ ਗੱਲ ਰਹਿ ਗਈ ਸੀ। ਉਹਦਾ ਕਾਰਨ ਇਹ ਸੀ ਕਿ ਜੋ ਫਿਲਾਸਫੀ ਇੱਥੇ ਦੀ ਸੀ ਉਹ ਇਹ ਸੀ ਕਿ ਜੋ ਈਸ਼ਵਰ ਹੈ ਉਹ ਸਰਵ ਕਲਾ ਸਮਰੱਥ ਨਹੀਂ ਹੈ, ਐਸਾ ਵਿਸ਼ਵਾਸ ਸੀ ਇਹਨਾਂ ਲੋਕਾਂ ਦਾ। ਉਸ ਨੂੰ ਸ੍ਰਿਸ਼ਟੀ ਬਣਾਉਣ ਵਾਸਤੇ ਪ੍ਰਕਿਰਤੀ ਮਾਇਆ ਦੀ ਲੋੜ ਹੈ, ਮਾਇਆ ਪਹਿਲਾਂ ਹੀ ਸੀ ਅਤੇ ਉਹ 3 ਗੁਣੀ ਤਿਰਗੁਣੀ ਪ੍ਰਕਿਰਤੀ, ਰਜੋ ਗੁਣ, ਤਮੋ ਗੁਣ, ਸਤੋ ਗੁਣ, ਉਹਦਾ ਜਦ ਈਸ਼ਵਰ ਦੇ ਨਾਲ ਸੰਯੋਗ ਹੋਇਆ ਉਸ ਵੇਲੇ ਇਹਦੇ ਵਿੱਚ ਜੀਵ ਪੈਦਾ ਹੋਇਆ ਉਹਦੇ ਪ੍ਰਤਾਪ ਦੇ ਨਾਲ। ਸੋ ਵਾਹਿਗੁਰੂ ਪੂਰੀ ਤਰ੍ਹਾਂ ਸੁਤੰਤਰ ਨਹੀਂ ਸੀ, ਜਿਵੇਂ ਘੁਮਾਰ ਨੂੰ ਭਾਂਡੇ ਬਣਾਉਣ ਵਾਸਤੇ ਮਿੱਟੀ ਦੀ ਲੋੜ ਹੈ, ਚੱਕ ਦੀ ਲੋੜ ਹੈ, ਡੰਡੇ ਦੀ ਲੋੜ ਹੈ ਘੁਮਾਉਣ ਵਾਸਤੇ, ਅਤੇ ਫਿਰ ਆਪਣੇ ਅੰਦਰ ਸਕਿੱਲ ਦੀ ਲੋੜ ਹੈ, ਹੁਨਰ ਦੀ ਲੋੜ ਹੈ। ਸੋ ਜਦੋਂ ਇਹ 4 ਚੀਜ਼ਾਂ ਇਕੱਠੀਆਂ ਹੋ ਜਾਂਦੀਆਂ ਫਿਰ ਕੋਈ ਚੀਜ਼ ਬਣਿਆ ਕਰਦੀ ਹੈ। ਸੋ ਐਸਾ ਵਿਸ਼ਵਾਸ ਹੋਣ ਦੇ ਕਾਰਨ ਈਸ਼ਵਰ ਜੋ ਸੀ, ਵਾਹਿਗੁਰੂ ਜੀ ਜਿਸਨੂੰ ਈਸ਼ਵਰ ਇਹ ਕਿਹਾ ਕਰਦੇ ਸਨ, ਨਿਰਗੁਣ ਬ੍ਰਹਮ ਨੂੰ ਮੰਨਦੇ ਸੀ ਪਰ ਈਸ਼ਵਰ ਦੂਸਰੀ ਸਟੇਜ 'ਤੇ ਸੀ, ਉਹਦੇ ਉੱਤੇ ਉਹਨਾਂ ਭਰੋਸਾ ਨਹੀਂ ਸੀ, ਉਹ ਕੋਈ ਰੂਪ ਰੰਗ ਬੰਨ ਨਹੀਂ ਸੀ ਸਕਦੇ। ਇਸ ਕਰਕੇ ਜੋ ਦੇਵਤੇ ਸਨ ਮੁਖੀ 3, ਵਿਸ਼ਨੂੰ ਜੀ, ਮਹੇਸ਼ ਜੀ ਅਤੇ ਬ੍ਰਹਮਾ ਜੀ, ਇੱਕ ਪਾਲਣ ਵਾਲਾ, ਇੱਕ ਲੈ ਕਰਨ ਵਾਲਾ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਉਹਨਾਂ ਦੀ ਪੂਜਾ ਹੋਇਆ ਕਰਿਆ ਕਰਦੇ ਸੀ। ਵਾਹਿਗੁਰੂ ਜੀ ਨੂੰ ਤਕਰੀਬਨ ਇੱਕ ਤਰ੍ਹਾਂ ਨਾਲ ਭੁੱਲੇ ਚੁੱਕੇ ਸੀ। ਸੋ ਇਹਨਾਂ ਤੋਂ ਉੱਪਰਲੇ ਪਾਸੇ ਇਹ ਆਦਿ ਸ਼ਕਤੀ ਨੂੰ ਮੰਨਦੇ ਸੀ, ਜਿਸ ਨੂੰ ਦੇਵੀ ਕਹਿ ਕੇ ਸੰਬੋਧਨ ਕੀਤਾ ਜਾਂਦਾ। ਨਾਮ ਨੇ ਅਨੇਕਾਂ ਹੀ, ਦੇਵੀ ਕਹਿ ਲਓ, ਆਦਿ ਸ਼ਕਤੀ ਕਹਿ ਲਓ, ਭਵਾਨੀ ਕਹਿ ਲਓ, ਭਗਵਤੀ ਕਹਿ ਲਓ, ਕੁਛ ਕਹਿ ਲਓ, ਲੇਕਿਨ ਉਸੇ ਸ਼ਕਤੀ ਨੂੰ ਡਿਨੋਟ ਕਰਦੇ ਨੇ। ਸੋ ਇਹ ਭਾਈ ਫੇਰੂ ਜੀ ਨੇ ਕਾਫੀ ਸੰਗਤ ਬਣਾਈ ਹੋਈ ਸੀ, ਇਹ ਸਾਲ ਦੇ ਸਾਲ ਸੰਗ ਲੈ ਕੇ ਜਾਇਆ ਕਰਦੇ ਸੀ ਦੇਵੀਆਂ ਦਾ ਪੂਜਨ ਕਰਨ ਵਾਸਤੇ। ਸੋ ਕਾਫੀ ਸਮਾਂ ਲੰਘਣ ਤੋਂ ਬਾਅਦ ਜਦੋਂ ਬਾਬਰ ਨੇ ਹਮਲਾ ਕੀਤਾ ਭਾਰਤ ਵਰਸ਼ 'ਤੇ, ਉਸ ਵੇਲੇ ਤਕਰੀਬਨ 1578 ਦੇ ਕਰੀਬ ਰਾਜ ਰੌਲਾ ਪੈ ਗਿਆ। ਰਾਜ ਰੌਲਾ ਪੈਣ ਦੇ ਨਾਲ ਇਹਨਾਂ ਦਾ ਪਿੰਡ ਜਿਹੜਾ ਸੀ ਉਹ ਭੱਟੀਆਂ ਨੇ ਅਤੇ ਪਚਾਦਿਆਂ ਨੇ ਲੁੱਟ ਕੇ ਬਿਲਕੁਲ ਦੀਵਾ ਜਲਣ ਤੋਂ ਹਟਾ ਦਿੱਤਾ। ਉਸ ਵੇਲੇ ਆਪ ਪਰਿਵਾਰ ਨੂੰ ਲੈ ਕੇ ਸੰਘਰ ਆ ਗਏ, ਉੱਥੇ ਇਹਨਾਂ ਦੇ ਮਿਲਣ ਵਾਲੇ ਸੀ ਅਤੇ ਉੱਥੇ ਆ ਕੇ ਆਪਣਾ ਵਪਾਰ ਸ਼ੁਰੂ ਕਰਿਆ, ਕਿਉਂਕਿ ਉਸ ਸੰਘਰ ਪਿੰਡ ਦੇ ਅੰਦਰ ਗੁਰੂ ਅੰਗਦ ਸਾਹਿਬ ਮਹਾਰਾਜ ਜਿਨ੍ਹਾਂ ਦਾ ਨਾਮ ਅਜੇ ਭਾਈ ਲੈਣਾ ਸੀ ਉਹ ਉੱਥੇ ਮੰਗੇ ਹੋਏ ਸੀ। ਅਤੇ ਇਸ ਜੋ ਮੱਤੇ ਦੀ ਸਰਾਂ ਸੀ, ਇਸ ਦਾ ਜੋ ਚੌਧਰੀ ਤਖਤ ਮੱਲ ਸੀ, ਉਹਦੇ ਕਰਿੰਦੇ ਸੀ ਭਾਈ ਫੇਰੂ, ਅਤੇ ਇੱਕ ਵਾਰੀ ਕੋਈ ਹਿਸਾਬ ਕਿਤਾਬ 'ਚ ਗਲਤੀ ਰਹਿ ਗਈ। ਉਸ ਵੇਲੇ ਉਸਨੇ ਉਹਨਾਂ ਨੂੰ ਭੋਰੇ ਵਿੱਚ ਬੰਦ ਕਰ ਦਿੱਤਾ। ਗਲਤੀ ਕੋਈ ਨਹੀਂ ਸੀ, ਕੋਈ ਗਿਣਨ 'ਚ ਗਲਤੀ ਸੀ, ਬੇਈਮਾਨ ਨਹੀਂ ਸੀ, ਬਹੁਤ ਇਮਾਨਦਾਰ ਸੀ। ਤਾਂ ਉਸ ਵੇਲੇ ਗੁਰੂ ਅੰਗਦ ਸਾਹਿਬ ਪਹਿਲੇ ਰੂਪ ਦੇ ਅੰਦਰ, ਭਾਈ ਲਹਿਣਾ ਦੇ ਰੂਪ ਦੇ ਅੰਦਰ ਆਪ ਖਡੂਰ ਆਏ। ਖਡੂਰ ਆ ਕੇ ਤਖ਼ਤ ਮਲ ਦੀ ਜੋ ਲੜਕੀ ਸੀ ਉਹਨੂੰ ਭੂਆ ਜੀ ਕਹਿੰਦੇ ਸੀ, ਉਹਦੇ ਪਾਸ ਸਿਫਾਰਿਸ਼ ਕਰੀ। ਉਹਨਾਂ ਨੇ ਚਿੱਠੀ ਲਿਖੀ ਵੀ ਦੁਬਾਰਾ ਹਿਸਾਬ ਕਿਤਾਬ ਲਿਖੋ, ਇਹ ਭਰਾ ਮੇਰਾ ਇਹੋ ਜਿਹਾ ਨਹੀਂ ਹੈ ਜੋ ਬੇਈਮਾਨੀ ਕਰੇ। ਸੋ ਉਸ ਵੇਲੇ ਜਦੋਂ ਹਿਸਾਬ ਕਿਤਾਬ ਕੀਤਾ ਤਾਂ ਗਲਤੀ ਫੜੀ ਗਈ ਅਤੇ ਉਹ ਬਹੁਤ ਇੱਜ਼ਤ ਕੀਤੀ। ਲੇਕਿਨ ਆਪਦੇ ਮਨ ਵਿੱਚ ਇਹ ਖਿਆਲ ਹੋ ਗਿਆ ਵੀ ਅੱਜ ਵੀ ਅਸੀਂ ਫੜੇ ਜਾ ਸਕਦੇ ਹਾਂ, ਫਿਰ ਵੀ ਫੜੇ ਜਾ ਸਕਦੇ ਹਾਂ, ਚੰਗਾ ਹੋਵੇ ਤਾਂ ਅਸੀਂ ਆਪਣਾ ਹੀ ਕੰਮ ਸ਼ੁਰੂ ਕਰ ਲਈਏ। ਤਾਂ ਉਸ ਵੇਲੇ ਆਪ ਜਿੱਥੇ ਗੁਰੂ ਅੰਗਦ ਸਾਹਿਬ ਵਿਆਹੇ ਹੋਏ ਸੀ ਸੰਘਰ ਪਿੰਡ ਦੇ ਅੰਦਰ, ਉੱਥੇ ਰਿਸ਼ਤੇਦਾਰਾਂ ਨੇ ਜ਼ੋਰ ਪਾ ਕੇ ਕਿਹਾ ਵੀ ਇੱਥੇ ਵਪਾਰ ਕਰ ਲਓ। ਉੱਥੇ ਆਪ ਆ ਗਏ ਪਰ ਬਹੁਤਾ ਚਿਰ ਨਾ ਟਿਕ ਕੇ, ਆਪ ਹਰੀ ਕੇ ਪੱਤਣ ਜਿੱਥੋਂ ਦੀ ਫੌਜਾਂ ਲੰਘਿਆ ਕਰਦੀਆਂ ਸੀ ਉਹਨਾਂ ਦਿਨਾਂ ਦੇ ਅੰਦਰ, ਉੱਥੇ ਜਾ ਕੇ ਆਪਨੇ ਵਪਾਰ ਦਾ ਕੰਮ ਸ਼ੁਰੂ ਕਰਿਆ। ਬਹੁਤ ਧਨ ਹੋਇਆ, ਬੇਅੰਤ ਅਮੀਰ ਸੀ, ਬਹੁਤ ਸੋਹਣੇ ਕੱਪੜੇ ਪਾਉਂਦੇ ਸੀ। ਅਤੇ ਆਪ 1583 ਦੇ ਵਿੱਚ ਆਪ ਚੜ੍ਹਾਈ ਕਰ ਗਏ। ਉਹਦੇ ਬਾਅਦ ਭਾਈ ਲਹਿਣਾ ਜੀ ਆਪ ਨੇ ਕਾਰੋਬਾਰ ਬਹੁਤ ਚਲਾਇਆ ਅਤੇ ਜਿਹੜਾ ਥੋਕ ਦਾ ਕੰਮ ਸੀ ਛੱਡ ਕੇ ਦੂਰ ਦੂਰ ਤੱਕ ਨਮਕ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਕਹਿੰਦੇ ਹੋਰ ਚੀਜ਼ਾਂ ਤਾਂ ਸਾਰੀਆਂ ਘਰਾਂ 'ਚੋਂ ਮਿਲ ਜਾਂਦੀਆਂ, ਕੱਪੜਾ ਮਿਲ ਜਾਂਦਾ, ਤੇਲ ਮਿਲ ਜਾਂਦਾ, ਹਰ ਚੀਜ਼ ਘਰ 'ਚ ਹੁੰਦੀ ਹੈ, ਲੇਕਿਨ ਇੱਕ ਨਮਕ ਹੈ ਜਿਹੜਾ ਮਿਲ ਨਹੀਂ ਸਕਦਾ, ਦੂਰੋਂ ਲਿਆਉਣਾ ਪੈਂਦਾ। ਸੋ ਵਪਾਰ ਬਹੁਤ ਫਲਿਆ ਅਤੇ ਆਪ ਜੀ ਨੇ ਆਪਣੇ ਪਿਤਾ ਦੀ ਥਾਂ ਦੇ ਉੱਤੇ ਉਹੀ ਕੰਮ ਦੇਵੀ ਦੇ ਜਗਰਾਤੇ ਕੱਟਣੇ ਸ਼ੁਰੂ ਕਰ ਦਿੱਤੇ। ਸਾਰੀ ਰਾਤ ਆਪ ਘੁੰਗਰੂ ਬੰਨ ਕੇ ਨਿਰਤ ਕਰਿਆ ਕਰਦੇ ਸੀ, ਭੇਟਾ ਗਾਇਆ ਕਰਦੇ ਸੀ, ਗਲਾ ਬਹੁਤ ਰਸੀਲਾ ਸੀ, ਸੋਹਣੇ ਸੁਨੱਖੇ ਬਹੁਤ ਸੀ, ਨੌਜਵਾਨ ਸੀ, ਭਰਵਾਂ ਚਿਹਰਾ ਸੀ, ਅਤੇ ਜਿਹੜਾ ਵੀ ਦੇਖਦਾ ਸੀ ਦੇਖ ਦੀ ਸਾਰ ਮੋਹਿਤ ਹੋ ਜਾਂਦਾ ਸੀ। ਕੁਦਰਤ ਨੇ ਖਾਸ ਇਹ ਆਪ ਨੂੰ ਰੂਪ ਦਿੱਤਾ। ਕੁਛ ਧਾਰਮਿਕ ਜਜ਼ਬਾਤ ਹੋਣ ਕਰਕੇ ਹਰ ਵਕਤ ਸੰਗੀਤ ਗੀਤ ਰਹਿਣ ਕਰਕੇ ਸਾਰੇ ਇਹਨਾਂ ਦਾ ਮਾਣ ਕਰਦੇ ਸੀ। ਇੱਕ ਦਿਨ ਦੀ ਗੱਲ ਕਿ ਆਪ ਸਾਰੀ ਰਾਤ ਦਾ ਜਗਰਾਤਾ ਦੇਵੀ ਦੀਆਂ ਭੇਟਾਂ ਗਾ ਰਹੀ ਹੈ ਅਤੇ ਨਾਲ ਨਿਰਤ ਕੀਤਾ ਜਾ ਰਿਹਾ। ਆਪਦੇ ਗਿੱਟਿਆਂ ਦੇ ਕੋਲ ਘੁੰਗਰੂ ਬੰਨੇ ਹੋਏ ਨੇ, ਹੱਥਾਂ ਦੇ ਵਿੱਚ ਖੜਤਾਲਾਂ ਨੇ, ਬਹੁਤ ਜੋਸ਼ ਦੇ ਨਾਲ, ਬੜੀ ਸ਼ਰਧਾ ਦੇ ਨਾਲ ਸਾਰੀ ਰਾਤ ਆਪ ਕੀਰਤਨ ਕਰਦੇ ਰਹੇ। ਉਹਦੇ ਬਾਅਦ ਜਦ ਅੰਮ੍ਰਿਤ ਵੇਲਾ ਹੋਇਆ 2 ਵਜੇ ਜਾਂ 3 ਵਜੇ, ਉਸ ਵੇਲੇ ਖਿਆਲ ਆਇਆ ਕਿ ਜਾ ਕੇ ਇਸ਼ਨਾਨ ਕਰੀਏ। ਪਾਣੀ ਦਾ ਪ੍ਰਬੰਧ ਨਹੀਂ ਸੀ ਹੁੰਦਾ, ਟੋਭੇ ਹੋਇਆ ਕਰਦੇ ਸੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਸੁਥਰਾ ਰੱਖਿਆ ਕਰਦੇ ਸੀ। ਸੋ ਉਸ ਵੇਲੇ ਆਪ ਜੀ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ, ਜਿਸ ਤਰ੍ਹਾਂ ਕਿ ਜਾਗ ਲੱਗਿਆ ਕਰਦਾ, ਇਸ ਤਰ੍ਹਾਂ ਉੱਥੇ ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸਿੱਖ ਜੱਟ ਜੋ ਸੀ, ਜਿਸ ਦਾ ਨਾਮ ਭਾਈ ਫੇਰੂ ਸੀ, ਗੁਰੂ ਮਹਾਰਾਜ ਕੋਲ ਬਹੁਤ ਜਾਇਆ ਕਰਦਾ ਸੀ ਅਤੇ ਉਸਨੇ ਬਹੁਤ ਬਾਣੀ ਯਾਦ ਕੀਤੀ ਹੋਈ ਸੀ। ਤਾਂ ਉਸ ਵੇਲੇ ਜਦੋਂ ਉਹ ਵੀ ਇਸ਼ਨਾਨ ਕਰਨ ਆਏ ਤਾਂ ਜਿਹਦੇ ਮਨ ਦੇ ਅੰਦਰ ਬਾਣੀ ਹੁੰਦੀ ਹੈ ਉਹ ਜਾਂ ਤਾਂ ਚੁੱਪ ਕਰਕੇ ਪੜ੍ਹਦਾ, ਜਾਂ ਹੌਲੀ ਹੌਲੀ ਪੜ੍ਹਦਾ, ਜਾਂ ਗਾ ਕੇ ਪੜ੍ਹਦਾ। ਆਪ ਜੀ ਦੇ ਮੁੱਖ ਤੋਂ ਉਸ ਵੇਲੇ ਇਸ ਭਾਵ ਦੇ ਸ਼ਬਦ ਨਿਕਲ ਰਹੇ ਸਨ। ਅੰਮ੍ਰਿਤ ਵੇਲੇ Thank you. ਮੈਂ ਨੜੀਏ ਚਮਕਨ ਤਾਰੇ, ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ। ਰਾਮ ਪਿਆਰੇ ਸਦਾ ਜਾਗੇ, ਨਾਮ ਸਿਮਰੇ ਅੰਦਨ, ਚਰਨ ਕਮਲ ਧਿਆਨ ਹਿਰਦੇ, ਪ੍ਰਭ ਵਿਸਰ ਨਾਹੀ ਹਿੱਕ ਕਿਨ। ਤਜ ਮਾਨ ਮੋਹ ਮਾਨ ਮਨ ਕਾ ਕਲਮਲਾ ਦੁੱਖ ਜਾਰੇ, ਬਿਨਵੰਤ ਨਾਨਕ ਸਦਾ ਜਾਗੇ ਹਰਦਾਸ। ਜਾਗਣਾ ਸਾਰਿਆਂ ਦੇ ਹਿੱਸੇ 'ਚ ਨਹੀਂ ਆਉਂਦਾ, ਜਾਂ ਤਾਂ ਦੁਖੀ ਬੰਦੇ ਨੂੰ ਨੀਂਦ ਨਹੀਂ ਆਇਆ ਕਰਦੀ, ਸਰੀਰ ਦੇ ਅੰਦਰ ਕੋਈ ਰੋਗ ਹੋਵੇ, ਕਿਸੇ ਦੇ ਸਿਰ ਦੇ ਉੱਤੇ ਦੁਸ਼ਮਣ ਹੋਵੇ, ਉਸ ਨੂੰ ਨੀਂਦ ਨਹੀਂ ਆਇਆ ਕਰਦੀ। ਕਰਜ਼ਾ ਦੇਣਾ ਹੋਵੇ ਅਤੇ ਮਨ ਵਿੱਚ ਖਿਆਲ ਹੋਵੇ ਕਿ ਜ਼ਰੂਰ ਦੇਣਾ, ਉਹ ਕਾਰਡਾਂ ਪੰਨਾਂ 'ਚ ਪਿਆ ਹੋਇਆ, ਉਹ ਵੀ ਨੀਂਦ ਸੌਂਇਆ ਕਰਦਾ। ਲੜਕੀ ਜਵਾਨ ਹੋਵੇ, ਵਰ ਨਾ ਮਿਲਦਾ ਹੋਵੇ, ਉਸ ਨੂੰ ਵੀ ਨੀਂਦ ਨਹੀਂ ਆਉਂਦੀ। ਲੇਕਿਨ ਇਹ ਨੀਂਦਾਂ ਦੁਖਦਾਈ ਨੇ ਜਾਗ, ਪਰ ਜੋ ਪ੍ਰਭੂ ਦੇ ਪਿਆਰ ਵਿੱਚ ਜਾਗਦੇ ਨੇ ਉਹ ਸੁੱਖਾਂ ਦੀ ਜਾਗ ਹੁੰਦੀ ਹੈ। ਉਸ ਜਾਗ ਨੂੰ ਜਾਗਣ ਵਾਸਤੇ ਬਾਣੀ ਦੇ ਅੰਦਰ ਵਾਰ ਵਾਰ ਫਰਮਾਨ ਆਉਂਦੇ, ਕਬੀਰ ਸੁੱਤਾ ਕਿਆ ਕਰੇ, ਬੈਠਾ ਰਹੁ ਅਰ ਜਾਗ, ਜਾ ਕੇ ਸੰਗਤੇ ਵਿਛਰਿਆ ਤਾਹੀ ਕੇ ਸੰਗ ਲਾਗ। ਸੁੱਤਾ ਕੀ ਕਰਦਾ, ਬੈਠ ਜਾਗ, ਤੇਰਾ ਵਿਛੋੜਾ ਹੋਇਆ ਸੀ ਕਿਸੇ ਦਿਨ ਵਾਹਿਗੁਰੂ ਦੇ ਨਾਲੋਂ, ਤੈਂ ਉਸ ਨੂੰ ਮਿਲਣਾ, ਉਸ ਨੂੰ ਮਿਲ। ਸੋ ਗੁਰੂ ਨਾਨਕ ਪਾਤਸ਼ਾਹ ਨੇ ਗੁਰਮੁਖ ਨਾਮ ਦਾਨ ਇਸ਼ਨਾਨ, ਅੰਮ੍ਰਿਤ ਵੇਲੇ ਦੀ ਜਾਗ, ਅਤੇ ਜਾਗ ਵੀ ਬਹੁਤ ਪਿਆਰੀ। ਜ਼ਿੰਦਗੀ ਦੇ ਅੰਦਰ ਐਸਾ ਕੋਈ ਵੀ ਸਮਾਂ ਨਹੀਂ ਹੁੰਦਾ ਜਦੋਂ ਅੰਮ੍ਰਿਤ ਵੇਲੇ ਦਾ ਜੋ ਨਕਸ਼ਾ ਹੋਇਆ ਕਰਦਾ, ਪ੍ਰਭੂ ਦੇ ਪਿਆਰੇ ਜਾਗਦੇ ਨੇ। ਦਲਿੱਦਰੀ ਬੰਦੇ ਜਿਨ੍ਹਾਂ ਦੇ ਭਾਗ ਮਾੜੇ ਨੇ, ਉਹਨਾਂ ਨੂੰ ਜਾਗ ਨਹੀਂ ਆਇਆ ਕਰਦੀ, ਕਿਉਂਕਿ ਅਜੇ ਉਹਨਾਂ ਦਾ ਸਮਾਂ ਨਹੀਂ ਆਇਆ, ਉਹਨਾਂ ਨੇ ਹੋਰ 84 ਦੇ ਚੱਕਰ ਕੱਟਣੇ ਆ। ਰੀਦਾ ਪਿਛਲ ਰਾਤ ਨਾ ਜਾਗਿਓ, ਜੀਵਦੜੋ ਮੋਇਓ, ਤੂੰ ਤਾਂ ਜਿਉਂਦਾ ਹੀ ਮਰ ਗਿਆ। ਬੜਾ ਕਰੜਾ ਵਾਕ ਕਿਹਾ ਮਹਾਰਾਜ ਨੇ, ਬਹੁਤ ਕਰੜਾ ਹੈ, ਇਸ ਤਰ੍ਹਾਂ ਪਾਲੋ। ਮਰ ਗਿਆ ਜਾਗਿਆ, ਕਹਿੰਦੇ ਤੂੰ ਤਾਂ ਜਿਉਂਦਾ ਹੀ ਮਰ ਗਿਆ, ਕਿਉਂ? ਤੈਨੂੰ ਤਾਂ ਰੱਬ ਭੁੱਲਿਆ ਹੋਇਆ, ਪਰ ਵਾਹਿਗੁਰੂ 'ਤੇ ਤਾਂ ਤੂੰ ਯਾਦ ਹੈ। ਜੇ ਤੂੰ ਰੱਬ ਵਸਾਰਿਆ, ਰੱਬ ਨਾ ਵਿਛੜੇ, ਤੇਰੇ ਨਾਲ ਰਹਿੰਦਾ, ਇੰਤਜ਼ਾਰ ਕਰਦਾ ਹੈ ਕਦੋਂ ਇਹ ਅਰਬਾਂ ਖਰਬਾਂ ਸਾਲਾਂ ਦਾ ਚੱਲਦਾ ਹੋਇਆ ਰਾਹੀ ਘਰ ਵਾਪਸ ਆਏਗਾ, ਕਿਉਂ? ਬਹੁਤ ਹੋ ਗਿਆ ਚਿਰ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋ, ਮਿਲ ਜਗਦੀਸ਼ ਮਿਲਣ ਕੀ ਵਰੀਆ, ਚਿਰੰਗ ਕਾਲ ਏ ਦੇਸ਼ ਜਰੀਆ। ਇੰਤਜ਼ਾਰ ਕਰਦਾ ਵੀ ਇਹਨੂੰ ਜਾਗ ਨਹੀਂ ਆਉਂਦੀ, ਕਿਵੇਂ ਜਗਾਇਆ ਜਾਵੇ? ਜਾਗ ਨਹੀਂ ਆਇਆ ਕਰਦੀ ਸਾਧ ਸਿੰਘ ਜੀ ਜਦ ਤੱਕ ਪੂਰਾ ਨਾ ਮਿਲੇ। ਪੂਰਵ ਕਰਮ ਅੰਕਰ ਜਾ ਪ੍ਰਗਟਿਓ, ਪੇਟਿਓ ਪੁਰਖ ਰਸਕ ਵੈਰਾਗੀ, ਰਸਕ ਵੈਰਾਗੀ ਨਾਲ ਮੇਲ ਹੁੰਦਾ ਉਸ ਵੇਲੇ। ਫਿਰ ਹੁੰਦਾ ਕੀ ਆ ਜਦ ਮਿਲ ਜਾਂਦਾ, ਕਹਿੰਦੇ ਮਿਟਿਓ ਅੰਧੇਰ। ਇਹ ਜਿਹੜਾ ਮਨ 'ਚ ਹਨੇਰਾ ਪਿਆ ਹੋਇਆ ਹੈ, ਇਹਦਾ ਖਾਤਮਾ ਹੋ ਜਾਂਦਾ ਅਗਿਆਨ ਦੇ ਹਨੇਰੇ ਦਾ। ਜਨਮ ਜਨਮ ਕੀ ਸੋਈ ਜਾਗੀ, ਕਰੋੜਾਂ ਜਨਮਾਂ ਦੀ ਸੁੱਤੀ ਹੋਈ ਹੋਮੈ 'ਚ ਖੇਰ ਰਹੀ ਸੁਰਤ ਜਾਗ ਪਿਆ ਕਰਦੀ। ਇਹ ਵੀ ਜਾਗ ਹੈ, ਦੂਸਰੀ ਜਾਗ ਸਰੀਰ ਦੀ ਹੈ। ਜਿਹੜਾ ਸਰੀਰ ਤੋਂ ਨਹੀਂ ਜਾਗਦਾ ਉਹਨੂੰ ਰੂਹਾਨੀ ਜਾਗ ਕਿਵੇਂ ਆ ਜਾਏਗੀ? ਨਹੀਂ ਆਇਆ ਕਰ। ਉਹ ਸਮਾਂ ਹੁੰਦਾ ਉਸ ਵੇਲੇ, ਕਹਿੰਦੇ ਨੇ ਲੁੱਟ ਰਿਹਾ, ਲੁੱਟਿਆ ਗਿਆ ਇਹ, ਮੁੱਸਿਆ ਗਿਆ। ਕਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਵਾਦ ਨਾ ਪਾਇਆ, ਜੋ ਕਸਤੂਰੀ ਮਿਰਗ ਨਾ ਜਾਣੇ, ਨਿਤ ਭਰਮ ਦਾ ਭਰਮ ਪਲਾਇਆ। ਸੌਂਕ ਇਹ ਜਨਮ ਬਰਬਾਦ ਕਰ ਦਿੱਤਾ, ਨਾਮਕੀ ਵੇਲਾ ਪੈ ਪੈ ਸੋਇਆ, ਬੁਰੇ ਕਾਮ ਕੋ ਊਠ ਖਲੋਇਆ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ, ਸ਼ੇਰ ਵਰਗਾ ਜਿਗਰਾ ਹੋ ਜਾਂਦਾ ਜਦ ਕੋਈ ਗਲਤ ਕੰਮ ਕਰਨਾ। ਸੋ ਅੰਮ੍ਰਿਤ ਵੇਲੇ ਉਹੀ ਉਹ ਜਾਗਦੇ ਨੇ ਜਿਨ੍ਹਾਂ ਦੇ ਸੀਨੇ ਦੇ ਅੰਦਰ ਖਿੱਚ ਪਈ ਹੋਈ ਆ ਪ੍ਰਭੂ ਪਿਆਰ ਦੀ, ਉਹ ਨਹੀਂ ਪਿਆ ਕਰਦੇ। ਇੱਕ ਵਾਰੀ ਗੁਰੂ ਨਾਨਕ ਪਾਤਸ਼ਾਹ ਜਾ ਰਹੇ ਨੇ, ਮਰਦਾਨੇ ਦੇ ਨਿਗਾਹ ਵਿੱਚ ਇੱਕ ਬਹੁਤ ਅਜੀਬ ਕਿਸਮ ਦਾ ਬੰਦਾ ਆਇਆ, ਜਿਸਨੇ ਇੱਕ ਬਹੁਤ ਬੜਾ ਜੁੱਲੜ ਚੱਕਿਆ ਹੋਇਆ। ਪਾਤਸ਼ਾਹ, ਇਹ ਬੰਦਾ ਕਿਹਾ ਜਿਹਾ ਹੋਇਆ, ਕਿੱਦਾਂ ਭਾਰਾ ਜੁੱਲੜ ਚੱਕੀ ਜਾਂਦਾ? ਮਹਾਰਾਜ ਕਹਿੰਦੇ ਮਰਦਾਨਿਆਂ ਬੁਲਾ ਕੇ ਪੁੱਛ ਲੈ। ਆਵਾਜ਼ ਦਿੱਤੀ, ਕੋਲ ਆ ਗਿਆ, ਜੁੱਲੜ ਰੱਖ ਦਿੱਤਾ। ਕਹਿੰਦੇ ਕੌਣ ਹੈ ਤੂੰ? ਕਹਿੰਦੇ ਮੈਂ ਕਲਯੁਗਾ, ਸਮਾਂ ਆ ਗਿਆ, ਮੈਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ, ਨਾ ਕਿਸੇ ਬੰਦੇ 'ਤੇ ਇੱਕੋ ਜਿਹਾ ਰਹਿਣਾ, ਨਾ ਕਿਸੇ ਵਾਤਾਵਰਨ 'ਤੇ ਇੱਕੋ ਜਿਹਾ ਰਹਿਣਾ। ਮੇਰੇ 'ਚ ਤਬਦੀਲੀ ਹਰ ਵਕਤ ਆਉਂਦੀ ਹੈ, ਹਰ ਰੋਜ਼ ਆਉਂਦੀ ਹੈ, ਹਰ ਛਿਨ 'ਤੇ ਆਉਂਦੀ ਹੈ। ਅੱਖ ਚਮਕਣ ਦੇ ਨਾਲ ਮੈਂ ਬਦਲ ਜਾਇਆ ਕਰਦਾ, ਉਹ ਜਿਹਾ ਨਹੀਂ ਰਿਹਾ ਕਰਦਾ। ਸੋ ਕਦੋਂ ਸਮਾਂ ਸੀ, ਕਦੋਂ ਮੈਂ ਸੱਤ ਦੇ ਅੰਦਰ ਰਿਹਾ ਕਰਦਾ? ਸਾਰੀ ਰਿਆਇਆ ਮੇਰੇ ਅੰਦਰ, ਸਾਰੇ ਜਿੰਨੇ ਜੀਵ ਜੰਤੂ ਸਭ ਸੱਤ ਦਾ ਪਾਲਣ ਕਰਦੇ ਸੀ। ਮਨੁੱਖ ਜਾਨਵਰਾਂ ਦੀਆਂ ਬੋਲੀਆਂ ਹੋਈਆਂ ਬੋਲੀਆਂ ਸਮਝਦੇ ਸੀ, ਵਾਤਾਵਰਨ ਦੀ ਬੋਲੀ ਸਮਝਦੇ ਸੀ, ਹਵਾ ਦੀ ਬੋਲੀ ਸਮਝਦੇ ਸੀ, ਸਭ ਜਨਰਲ ਗੱਲਾਂ ਜਾਣਦੇ ਸੀ। ਟੈਲੀਪੈਥੀ ਚੱਲ ਕੇ ਹਰੇਕ ਦੇ ਮਨ 'ਚ ਬਗੈਰ ਬੋਲੇ ਗੱਲ ਜਾਣਦੇ ਸੀ। ਅਤੇ ਸੱਤ ਦੇ ਪੁਜਾਰੀ ਹੁੰਦੇ, ਉਹ ਵੀ ਸਮਾਂ ਸੀ। ਫਿਰ ਰਾਜਿਆਂ ਦਾ ਵਕਤ ਆਇਆ, ਤ੍ਰੇਤਿਆ ਯੁੱਗ ਆਇਆ, ਜੱਗਾਂ ਦਾ ਜ਼ੋਰ ਆਇਆ, ਬੜੇ ਬੜੇ ਯੱਗ, ਰਾਜਸੂ ਯੱਗ, ਹਰੇਕ ਕਿਸਮ ਦੇ ਯੱਗ ਕਰਨੇ ਸ਼ੁਰੂ ਹੋਏ। ਫਿਰ ਪੂਜਾ ਦਾ ਸਮਾਂ ਆਇਆ ਦੁਆਪਰ ਯੁੱਗ ਦੇ ਅੰਦਰ, ਉਹ ਵੀ ਲੰਘ ਗਿਆ। ਅਤੇ ਕਲਯੁੱਗ ਦਾ ਸਮਾਂ ਆਇਆ, ਉਹੀ ਸਮਾਂ, ਉਹੀ ਦਰਖਤ, ਉਹੀ ਮੌਸਮ, ਸਭ ਕਾਇਮ ਨੇ, ਲੇਕਿਨ ਸਮਾਂ ਬਦਲ ਗਿਆ। ਬਦਲਣ ਦੇ ਨਾਲ ਜਿਹੜਾ ਮਨੁੱਖ ਸੀ, ਇਹ ਦੇਵਤੇ ਦੀ ਪਦਵੀ ਤੋਂ ਗਿਰ ਕੇ ਭੂਤ ਪ੍ਰੇਤ ਬਣ ਗਿਆ। ਕਲਮੈ ਪ੍ਰੇਤ ਜਿਨ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ, ਬਿਰਲੇ ਹੋਮੈ ਮਾਰੀ। ਸੋ ਸਮਾਂ ਹਮੇਸ਼ਾ ਹੀ ਬਦਲਦਾ ਚਲਿਆ ਜਾਂਦਾ। ਕਹਿਣ ਲੱਗਿਆ, ਹੁਣ ਮੇਰਾ ਸਮਾਂ, ਮੈਨੂੰ ਕਲਯੁੱਗ ਕਹਿੰਦੇ ਨੇ, ਹਾਂ ਤਾਂ ਮੈਂ ਇੱਕੋ ਹੀ ਸਮਾਂ, ਲੇਕਿਨ ਮੇਰੇ ਕਰਤੂਤਾਂ ਦੇ ਨਾਲ, ਮੇਰੀ ਅਦਲੀ ਬਦਲੀ ਦੇ ਨਾਲ ਸਿਆਣਿਆਂ ਨੇ ਮੈਨੂੰ ਭੰਨ ਕੇ ਰੱਖ ਦਿੱਤਾ। 17,96,000 ਸਾਲ ਮੈਨੂੰ ਸਤਯੁੱਗ ਕਹਿੰਦੇ ਰਹੇ, ਅਤੇ 12,64,00,000 ਸਾਲ ਮੈਨੂੰ ਤ੍ਰੇਤਾ ਕਹਿੰਦੇ ਰਹੇ, 8,28,000 ਸਾਲ, 64,000 ਸਾਲ ਮੈਨੂੰ ਕਹਿੰਦੇ ਰਹੇ ਕਿ ਇਹ ਦੁਆਪਰ ਆ ਗਿਆ, ਅਤੇ ਹੁਣ 4,32,000 ਸਾਲ ਮੈਨੂੰ ਕਲਯੁੱਗ ਕਹਿਣੇ। ਸੋ ਮੈਂ ਕਲਯੁੱਗ ਆ ਭਾਈ, ਹਾਂ ਤਾਂ ਮੈਂ ਸਮਾਂ। ਕਹਿਣ ਲੱਗੇ, ਇਹ ਕੀ ਚੱਕਿਆ? ਕਹਿੰਦੇ ਜੁੱਲੜ ਚੱਕਿਆ ਹੈ, ਆਲਸ ਦਾ ਜੁੱਲੜ, ਕਿਉਂਕਿ ਇਸ ਵੇਲੇ ਜਿਹੜੇ ਜੀਵ ਜੰਤੂ ਨੇ ਉਹਨਾਂ ਦੇ ਹਿਰਦੇ 'ਚੋਂ ਪਰਮੇਸ਼ੁਰ ਦੀ ਭਗਤੀ ਨਿਕਲ ਗਈ, ਅਤੇ ਆਲਸ ਦਾ ਜੁੱਲੜ ਮੈਂ ਸਾਰਿਆਂ ਦੇ ਉੱਤੇ ਪਾ ਦਿੰਦਾ। ਅਤੇ ਅੰਮ੍ਰਿਤ ਵੇਲੇ ਜਦੋਂ ਨਾਮ ਜਪਣ ਦਾ ਵੇਲਾ ਹੁੰਦਾ, ਫਿਰ ਇਹਨਾਂ ਨੂੰ ਵਾਰ ਵਾਰ ਗਾੜੀ ਨੀਂਦ ਆਉਂਦੀ ਹੈ, ਫਿਰ ਜਗਾਏ ਨਹੀਂ ਜਾਗਦੇ, ਸਰੀਰ ਨਹੀਂ ਇਕੱਠਾ ਹੁੰਦਾ, ਰੁਚੀ ਨਹੀਂ ਹੈ ਅੰਦਰ। ਕਹਿਣ ਲੱਗੇ, ਇਹਦੇ ਵਿੱਚ ਗਲੀਆਂ ਹੋਈਆਂ ਹੋਈਆਂ। ਕਹਿਣ ਲੱਗਾ, ਗਲੀਆਂ ਗੁਰੂ ਨਾਨਕ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਨੂੰ ਸੰਭਾਲ ਕੇ, ਅੰਮ੍ਰਿਤ ਵੇਲੇ ਦੀ ਮਹੱਤਤਾ ਦੇ ਉੱਤੇ ਜ਼ੋਰ ਦਿੱਤਾ, ਅਤੇ ਇਹਦੇ ਜਿਹੜੇ ਸ਼ੌਕ ਵਾਲੇ ਗੁਰਸਿੱਖ ਨੇ, ਜਿਨ੍ਹਾਂ ਨੇ ਇਹ ਜਾਣ ਲਿਆ, ਭਈ ਪ੍ਰਾਪਤ ਮਾਨੁੱਖ ਦੇਵਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਸਰੰਜਾਮ ਲਾਗ ਭਵਜਨ ਤਰਨ ਕਹਿ, ਜਨਮ ਬਿਰਥਾ ਜਾਤ ਰੰਗ ਮਾਇਆ ਕਹਿ। ਜਿਨ੍ਹਾਂ ਦੇ ਹਿਰਦੇ 'ਚ ਇਹ ਸੋਝੀ ਪੈ ਗਈ ਕਿ ਜੋ ਜਨਮ ਹੈ ਇਹ ਪਰਮੇਸ਼ੁਰ ਨੂੰ ਮਿਲਣ ਵਾਸਤੇ ਹੈ, ਨਾਲ ਇਹ ਵੀ ਸੋਝੀ ਪੈ ਗਈ ਵੀ ਕਲਯੁੱਗ ਦੇ ਅੰਦਰ ਜੇ ਥੋੜ੍ਹਾ ਜਿਹਾ ਵੀ ਭਜਨ ਕਰ ਲਿਆ ਜਾਵੇ, ਇਹਦੇ ਨਾਲ ਵੀ ਭਾਰ ਉਤਾਰਾ ਹੋ ਜਾਂਦਾ। ਉਹਨਾਂ ਦੇ ਮਨ ਵਿੱਚ ਸ਼ੌਕ ਜਾਗਿਆ ਸ਼ੌਕ ਵਾਲੇ ਬੰਦੇ ਫਿਰ ਪਿਆ ਨਹੀਂ ਕਰਦੇ, ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ। ਗੁਰੂ ਅੰਗਦ ਸਾਹਿਬ ਮਹਾਰਾਜ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛਿਆ, ਪਾਤਸ਼ਾਹ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੇ ਉੱਤੇ ਆਪਦਾ ਬਹੁਤ ਜ਼ੋਰ ਹੈ, ਅਤੇ ਕੀ ਇਹਦਾ ਕੋਈ ਮਹਾਤਮ ਵੀ ਹੋਇਆ ਕਰਦਾ? ਮਹਾਰਾਜ ਕਹਿੰਦੇ, ਦੇਖੋ ਹਰ ਚੀਜ਼ ਜੇ ਵਿਧੀ ਨਾਲ ਕੀਤੀ ਜਾਵੇ ਉਹਦਾ ਫਲ ਹੁੰਦਾ, ਕੋਈ ਸ਼ਬਦ ਦਾ ਜਾਪ ਵਿਧੀ ਨਾਲ ਕਰ ਲਓ ਉਹਦੇ ਫਲ ਹੋਏਗਾ, ਕੋਈ ਕੰਮ ਵਿਧੀ ਨਾਲ ਕਰ ਲਓ, ਖੇਤੀ ਵਿਧੀ ਨਾਲ ਬੀਜ ਲਓ। ਛੋਟੀਆਂ ਕਣਕਾਂ ਆਈਆਂ, ਪਹਿਲੇ ਕਿਸਾਨ ਜਿਹੜੇ ਸੀ ਉਹ ਚਾਰ ਚਾਰ ਉਂਗਲ ਡੂੰਘਾ ਹੀ ਬੀਜ ਪਾਉਂਦੇ ਸੀ, ਬੀਜ ਜੰਮਿਆ ਨਹੀਂ ਸੀ ਕਰਦਾ ਕਿਉਂਕਿ ਛੋਟੀ ਕਣਕ ਸੀ, ਹਾਈਬ੍ਰਿਡ ਸੀ। ਵਿਧੀ ਇਹਦੀ ਇਹ ਹੋ ਗਈ ਕਿ ਇਹਨੂੰ ਡੇਢ ਉਂਗਲ ਬੀਜ ਪਾਓ, ਉਹ ਬੀਜ ਬਹੁਤ ਹਰਾ ਹੁੰਦਾ, ਬਹੁਤ ਉਹਦਾ ਫਟਾਰਾ ਹੁੰਦਾ। 21 ਦਿਨਾਂ ਬਾਅਦ ਖਾਦ ਪਾਓ, ਫਿਰ ਉਹਦੇ ਉਸ ਵੇਲੇ ਜਰਮੀਨੇਸ਼ਨ ਪੂਰੇ ਜ਼ੋਰ 'ਤੇ ਹੋ ਜਾਂਦੀ ਹੈ, ਵਿਧੀ ਹੋਇਆ ਕਰਦੀ ਹੈ। ਜ਼ੋਰ ਓਨਾ ਹੀ ਲੱਗਦਾ ਹੈ, ਲੇਕਿਨ ਇਹ ਵਿਧੀ ਵਾਲਾ ਜਿਹੜਾ ਹੈ ਉਹਦੇ ਭੰਡਾਰੇ ਭਰ ਜਾਂਦੇ ਨੇ, ਦੂਜੇ ਨੂੰ ਘਾਟਾ ਪੈਂਦਾ ਖੇਤੀਬਾੜੀ 'ਚ। ਇਸੇ ਪਸ਼ੂਆਂ ਦੀ ਗੱਲ, ਸਾਰੀ ਦੁਨੀਆ ਜਿੰਨੇ ਕੰਮ ਨੇ ਸਭ ਵਿਧੀ ਨਾਲ ਕੀਤੇ ਜਾਣ ਫਲ ਲਿਆਉਂਦੇ ਨੇ, ਵਿਧੀ ਤੋਂ ਰਹਿਤ ਹੋ ਕੇ ਕੀਤੇ ਜਾਣ ਕੋਈ ਫਲ ਨਹੀਂ ਲੈ ਕੇ ਆਉਂਦੇ। ਮਹਾਰਾਜ ਕਹਿੰਦੇ ਫਿਰ ਵਿਧੀ ਦੇ ਨਾਲ ਜਿਹੜੇ ਇਸ਼ਨਾਨ ਕਰਦੇ ਨੇ ਉਹਨਾਂ ਦਾ ਫਲ ਭਾਈ ਇਹ ਹੈ ਕਿ ਜੋ ਸਵਾ ਪਹਿਰ ਰਾਤ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਨੇ, ਉਹ ਕੇਵਲ ਇਸ਼ਨਾਨ ਕਰਨ ਦਾ ਫਲ ਹੀ ਇੰਨਾ ਹੈ ਕਿ ਜਿੰਨਾ ਸਵਾ ਮਨ ਸੋਨਾ ਪੁੰਨ ਕਰ ਦਿੱਤਾ। ਉਸ ਤੋਂ ਜੋ ਦੋ ਘੜੀਆਂ ਬਾਅਦ ਕਰਦੇ ਨੇ, ਸਵਾ ਮਨ ਚਾਂਦੀ ਪੁੰਨ ਕਰਨ ਦਾ ਫਲ ਪ੍ਰਾਪਤ ਹੁੰਦਾ, ਉਸ ਤੋਂ ਬਾਅਦ ਜੋ ਘੜੀ ਬਾਅਦ ਹੁੰਦਾ ਹੈ ਉਹ ਸਵਾ ਮਨ ਤਾਂਬਾ ਪੁੰਨ ਕਰਨ ਦਾ ਫਲ ਹੁੰਦਾ ਹੈ। ਉਸ ਤੋਂ ਬਾਅਦ ਜਿਹੜੇ ਕਰਦੇ ਨੇ ਇੱਕ ਘੜੀ, ਉਹ ਕਹਿੰਦੇ ਸਵਾ ਮਨ ਅਨਾਜ ਪੁੰਨ ਕਰਨ ਦਾ ਫਲ ਪ੍ਰਾਪਤ ਹੁੰਦਾ ਹੈ। ਦਿਨ ਚੜੇ ਜਿਹੜੇ ਇਸ਼ਨਾਨ ਕਰਦੇ ਆ, ਨਾ ਪੁੰਨ ਹੈ ਨਾ ਪਾਪ ਹੈ, ਉਹ ਸਰੀਰ ਦੀ ਸਫਾਈ ਵਾਸਤੇ ਕਰਦੇ। ਸੋ ਇਸ ਕਰਕੇ ਅਸੀਂ ਜ਼ੋਰ ਦਿੰਦੇ ਹਾਂ ਕਿ ਜੇ ਹੋਰ ਕੁਛ ਨਹੀਂ ਕਰ ਸਕਦਾ, ਜੇ ਇਸ਼ਨਾਨ ਹੀ ਕਰ ਲਵੇ ਵਿਧੀ ਦੇ ਨਾਲ ਤਾਂ ਵੀ ਬੜਾ ਭਾਰਾ ਫਲ ਪ੍ਰਾਪਤ। ਸੋ ਅੰਮ੍ਰਿਤ ਵੇਲਾ ਹੈ, ਟਿਕਿਆ ਹੋਇਆ ਸਮਾਂ, ਲੈਣਾ ਜੀ ਇਸ਼ਨਾਨ ਕਰਨ ਵਾਸਤੇ ਪਿੰਡ ਦੇ ਤਲਾਅ ਦੇ ਵਿੱਚ ਗਏ ਹੋਏ ਨੇ, ਅਤੇ ਆਪ ਸੰਗਰ ਰਹਿੰਦੇ ਨੇ ਜਿੱਥੇ ਆਪਦੇ ਨਾਨਕੇ ਸੀ ਭਾਈ ਫੇਰੂ ਮੱਲ ਜੀ ਦੇ, ਉੱਥੇ ਸਸੁਰਾਲ ਸੀ। ਵਪਾਰ ਆਪਣਾ ਕਰਦੇ ਨੇ ਅਤੇ ਸਾਰੀ ਰਾਤ ਦੇ ਦੇਵੀ ਦੀਆਂ ਭੇਟਾਂ ਗਾਉਂਦੇ ਗਾਉਂਦੇ ਇਸ਼ਨਾਨ ਕਰਨ ਵਾਸਤੇ ਚਲੇ ਗਏ, ਅਤੇ ਜਿਵੇਂ ਕੋਈ ਸਮਾਂ ਹੀ ਹੋਇਆ ਕਰਦਾ ਕਿਸੇ ਦਾ ਆ ਜਾਂਦਾ, ਉਹ ਧੰਨ ਹੁੰਦਾ ਵੇਲਾ ਜਦੋਂ ਪਰਮੇਸ਼ੁਰ ਦੀ ਆਵਾਜ਼ ਕੰਨਾਂ ਵਿੱਚ ਪੈ ਜਾਵੇ। ਵੱਡੇ ਵੱਡਿਆਂ ਦਾ ਸੁਧਾਰ ਇਵੇਂ ਹੋਇਆ ਸਾਧ ਸਿੰਘ, ਪਾਪਾਂ ਵਿੱਚ ਪ੍ਰਵਿਰਤ ਰਹੇ, ਜਦੋਂ ਆਵਾਜ਼ ਕੰਨ ਵਿੱਚ ਪਈ, ਕੰਨ ਆਵਾਜ਼ ਸੰਭਾਲ ਲਈ, ਉਸ ਵੇਲੇ ਉੱਥੇ ਕੀ ਦੇਖਦੇ ਹੈ ਕਿ ਉਹਨਾਂ ਤੋਂ ਵੀ ਪਹਿਲਾਂ ਜਾ ਕੇ ਇੱਕ ਗੁਰਸਿੱਖ ਇਸ਼ਨਾਨ ਕਰ ਰਹੇ, ਜਿਨ੍ਹਾਂ ਦਾ ਨਾਮ ਭਾਈ ਜੋਧ ਹੈ, ਅਤੇ ਗੁਰੂ ਅੰਗਦ ਸਾਹਿਬ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਲੇਕਿਨ ਬਹੁਤੀ ਨੇੜਤਾ ਨਹੀਂ। ਉਹਦਾ ਕਾਰਨ ਇਹ ਸੀ ਕਿ ਆਪ ਦੇ ਆਲੇ ਦੁਆਲੇ ਦੇਵੀ ਪੂਜਣ ਵਾਲੇ ਬੰਦਿਆਂ ਦਾ ਇਕੱਠ ਸੀ, ਮਿੱਤਰ ਸੀ, ਆਪਸ ਵਿੱਚ ਇਕੱਠੇ ਹੋ ਕੇ ਜਾਇਆ ਕਰਦੇ ਸੀ। ਜੋ ਦੂਸਰੇ ਸੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਦੇ ਸ਼ਰਧਾਲੂ ਸੀ, ਗੁਰੂ ਨਾਨਕ ਪਾਤਸ਼ਾਹ ਦੇਵੀ ਦੇਵਤਿਆਂ ਦੇ ਨੇੜੇ ਨਹੀਂ ਸੀ ਆਉਂਦੇ, ਸੱਤ ਦਾ ਪ੍ਰਚਾਰ ਕਰਦੇ ਸੀ, ਇਸ ਵਾਸਤੇ ਕੋਈ ਗੱਲ ਸਾਂਝੀ ਨਹੀਂ ਸੀ ਆਪਸ ਵਿੱਚ। ਜਦੋਂ ਕੋਈ ਗੱਲ ਸਾਂਝੀ ਨਾ ਹੋਵੇ ਫਿਰ ਮੇਲ ਮਿਲਾਪ ਨਹੀਂ ਹੋਇਆ ਕਰਦਾ। ਆਸਾ ਇਸ਼ਟ ਅਪਾਸ਼ਨਾ ਖਾਣ ਪਾਣ ਪਹਿਰਾਂ, ਛੇ ਗੱਲਾਂ ਜਿੱਥੇ ਮਿਲ ਜਾਣ ਉੱਥੇ ਮਿੱਤਰਤਾ ਪਿਆ ਕਰਦੀ ਹੈ, ਜਿੱਥੇ ਛਿਆਂ 'ਚੋਂ ਨਾ ਮਿਲਣ ਪੂਰੀਆਂ ਉੱਥੇ ਮਿੱਤਰਤਾ ਨਹੀਂ ਹੁੰਦੀ, ਜਾਣ ਪਛਾਣ ਹੁੰਦੀ ਹੈ। ਸੋ ਅੱਜ ਆਪ ਹੈਰਾਨ ਹੋ ਗਏ ਕਿ ਕੁਛ ਪੜ੍ਹ ਰਹੇ ਨੇ, ਬੜੀ ਲੈ ਵਿੱਚ ਪੜ੍ਹ ਰਹੇ ਨੇ। ਸੋ ਆਪ ਨੇ ਸਰਵਣ ਕੀਤਾ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਹਿਬਾਨ ਗੁਰਪ੍ਰਸਾਦ, ਜਪ ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਨਾਨਕ ਨਾਮ ਸੁਣਿਆ ਅਤੇ ਸਮਝ 'ਚ ਨਹੀਂ ਆਈ ਵੀ ਕੀ ਕਹਿਤਾ, ਸਮਝਣ ਦਾ ਯਤਨ ਕਰਿਆ। ਉਸ ਵੇਲੇ ਆਪਨੇ ਇਸ਼ਨਾਨ ਕੀਤਾ, ਇਸ਼ਨਾਨ ਕਰਕੇ ਉਸੇ ਸਰੋਵਰ ਦੇ ਸੁਥਰੇ ਥਾਂ ਦੇ ਉੱਤੇ ਜਾ ਕੇ ਚੌਂਕੜਾ ਮਾਰ ਲਿਆ, ਅਤੇ ਲਹਿਣਾ ਜੀ ਨੇ ਵੀ ਇਸ਼ਨਾਨ ਕਰਿਆ। ਇਸ਼ਨਾਨ ਕਰਕੇ ਮਲਕੜੇ ਜਿਹੇ ਜਾ ਕੇ ਉਹਨਾਂ ਦੇ ਪਿਛਲੇ ਪਾਸੇ ਇਸ ਆਸ਼ਾ ਨਾਲ ਚੌਂਕੜਾ ਮਾਰ ਲਿਆ ਵੀ ਇਹ ਜੋ ਕੁਛ ਪੜ੍ਹ ਰਹੇ ਨੇ ਇਹਦਾ ਮੈਂ ਸਮਝਣ ਦਾ ਯਤਨ ਕਰਾਂ। ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕਰ ਦਿੱਤਾ, ਸਮਝਣ ਦਾ ਯਤਨ ਕਰਦੇ ਨੇ, ਲੇਕਿਨ ਜਪਜੀ ਸਾਹਿਬ ਬਹੁਤ ਗੂੜ ਬਾਣੀ ਹੋਣ ਕਰਕੇ ਪੂਰੀ ਤਰ੍ਹਾਂ ਸਮਝ 'ਚ ਨਹੀਂ ਆਉਂਦੀ। ਅਖੀਰ ਜਦੋਂ ਚੌਥੀ ਪੌੜੀ ਪੜ੍ਹਨੀ ਸ਼ੁਰੂ ਕੀਤੀ ਅਤੇ ਉਹਦੇ ਅੰਤ ਵਿੱਚ ਆਇਆ